ਨਟ ਮਹੱਲਾ ਚੌਥਾ ਰਾਮ ਹਰ ਅੰਮ੍ਰਿਤ ਸਰਨਾਵਾਰ
ਰਾਮ ਹੈ ਭਾਈ ਹਰੀ ਦਾ ਜੋ ਅੰਮ੍ਰਿਤਸਰ ਸਾਹਿਬ ਤੀਰਥ ਹੈ ਚੌਹਾਂ ਯੁੱਗਾਂ ਦਾ, ਇਹਦੇ ਵਿੱਚ ਆਪਣੇ ਆਪ ਨੂੰ ਨਹਾਉਣਾ ਕਰੀਏ, ਇਸ਼ਨਾਨ ਕਰਾਈਏ।
ਸਤਿਗੁਰ
ਰਾਮ ਹੈ ਭਾਈ ਹਰੀ ਜੋ ਪਰਮੇਸ਼ੁਰ ਹੈ ਉਹਦਾ ਨਾਮ ਅੰਮ੍ਰਿਤ ਹੈ, ਜਿਸ ਵਿੱਚ ਉਹਦੇ ਸਰੋਵਰ ਸਤਿਗੁਰੂ ਹਨ ਅੰਮ੍ਰਿਤ ਦੇ, ਉਹਨਾਂ ਦੇ ਵਿੱਚ ਜਿਹੜਾ ਸਰਵਣ ਮੰਨਣ ਨਿਰਾਸਨ ਕਰਨਾ ਇਹ ਇਸ਼ਨਾਨ ਕਰਾਈਏ ਆਪਣੇ ਆਪ ਨੂੰ।
ਸਤਿਗੁਰ ਗਿਆਨ ਮੱਜਨ ਹੈ ਨੀਕੋ,
ਜਿਹੜਾ ਸਤਿਗੁਰਾਂ ਦਾ ਗਿਆਨ ਧਾਰਨ ਕਰਨਾ ਇਹ ਪੁਰਬਾਂ ਦਾ ਇਸ਼ਨਾਨ ਲੱਗਾ ਹੋਇਆ ਨੀਕੋ ਅੱਛਾ।
ਮਿਲ ਕਲਮਲ ਪਾਪ ਉਤਾਰੇ,
ਸਤਿਗੁਰਾਂ ਨਾਲ ਮਿਲ ਕੇ ਕਲਬਲਾਟ ਪਾਉਣ ਵਾਲੇ ਜਿਹੜੇ ਪਾਪ ਹੈ, ਕਲਯੁਗ ਦੇ ਕਾਲੇ ਚਿੱਤ ਕਰਨ ਵਾਲੇ ਮਲ ਅਵਿਦਿਆ ਰੂਪ ਪਾਪ ਹੈ, ਉਹਨਾਂ ਨੂੰ ਉਤਾਰਨਾ ਕਰੀਏ।
ਰਹਾਉ ਸੰਗਤ ਕਾ ਗੁਣ ਬਹੁਤ ਅਧਕਾਰੀ,
ਸਤਿਗੁਰੂ ਸਾਹਿਬ ਦੀ ਸੰਗਤ ਦੇ ਮਿਲਣ ਦਾ ਗੁਣ ਉਪਕਾਰ ਬੜਾ ਭਾਰੀ ਹੈ।
ਪੜ ਸੂਆ ਗਨਕ ਉਧਾਰੇ,
ਦੇਖ ਲੋ ਪੜ ਸੂਆ ਗਨਕ ਉਧਾਰੇ, ਇੱਕ ਬੇਸਵਾਸੀ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਹਾਰ ਪਰੋਤਾ, ਮਹਾਂਪੁਰਖ ਅਚਾਨਚ ਗਨਕਾਂ ਬਾੜੇ ਆਏ ਖਲੋਤਾ, ਦੁਰਮ ਦੇਹ ਦਿਆਲੇ ਹੱਥੋਂ ਦਿਸ ਤਿਸ ਨੂੰ ਤੋਤਾ, ਲਿਵ ਲੱਗੀ ਤੋਤੇ ਨਿੱਧ ਪੜਾਵੇ ਕਰੇ ਅਸੋਤਾ, ਗਈ ਬਕੁੰਠ ਵਾਣ ਚ ਨਰਕੇ ਵਿੱਚ ਨਾ ਖਾਧੋ ਸਗੋਤਾ। ਇਸ ਪ੍ਰਕਾਰ ਮਹਾਰਾਜ ਦਾ ਅੰਮ੍ਰਿਤ ਨਾਮ ਹੈ।
ਪੜ ਸੂਆ ਗਨਕ
ਤੋਤੇ ਨੂੰ ਪੜਾਉਂਦੀ ਪੜਾਉਂਦੀ ਬੇਸਵਾ ਦਾ ਆਧਾਰ ਹੋ ਗਿਆ, ਨਾਮ ਇਹਦੇ ਅੰਦਰ ਵਸ ਗਿਆ ਸੀ, ਸਾਰੇ ਨਾਮ ਨੇ ਜਿਹੜੇ ਪਾਪ ਸੀ ਇਹਦੇ ਧੋਤੇ ਸਰੀਰ ਦੇ, ਅੱਗੇ ਵਾਸਤੇ ਬੇਸਵਾ ਦਾ ਪੇਸ਼ਾ ਛੱਡ ਕੇ ਚੰਗੀ ਲਾਇਕ ਜੀਵਨ ਵਾਲੀ ਬਣ ਕੇ ਮੁਕਤ ਹੋ ਗਈ।
ਪਰਸ ਨਪਰਸ ਭਏ ਕੁਬਜਾ ਕਉ,
ਫੇਰ ਵੇਖੋ ਕੁਬਜਾਂ ਜਿਹੜੀ ਸੀ ਮਥਾਪੁਰੀ ਦੇ ਵਿੱਚ ਇਹ ਮਾਲਣ ਸੀ, ਅਤੇ ਕੰਸ ਨੂੰ ਰੋਜ ਤਿਲਕ ਲਾਉਣ ਵਾਸਤੇ ਜਾਇਆ ਕਰਦੀ, ਫੁੱਲਾਂ ਦੀ ਮਾਲਾ ਲਾਇਆ ਕਰ ਲਿਆਇਆ ਕਰਦੀ, ਚੰਨਣ ਆਦਿ ਕਸਾ ਕੇ ਲਿਜਾਂਦੀ। ਜਿਸ ਦਿਨ ਕ੍ਰਿਸ਼ਨ ਭਗਵਾਨ ਜੀ ਕੰਸ ਨੂੰ ਜੱਗ ਦੇ ਬਹਾਨੇ ਸੱਦੇ ਹੈ, ਮਥੁਰਾ ਵਿੱਚ ਆਏ ਹੈ, ਉਸ ਵਕਤ ਸਾਧ ਸਿੰਘ ਜੀ ਕੁਬਜਾ ਸਰੂਪ ਨੂੰ ਵੇਖ ਕੇ ਮੋਹਿਤ ਹੋ ਕੇ ਜਿਹੜੀ ਕੰਸ ਨੂੰ ਤਿਲਕ ਲਾਉਣਾ ਸੀ ਉਹ ਕ੍ਰਿਸ਼ਨ ਜੀ ਦੇ ਹੀ ਤਿਲਕ ਲਾ ਦਿੱਤਾ, ਅਤੇ ਜਿਹੜੀ ਮਾਲਾ ਕੰਸ ਨੂੰ ਜਾ ਕੇ ਪਾਉਣੀ ਸੀ ਕ੍ਰਿਸ਼ਨ ਜੀ ਦੇ ਹੀ ਪਾ ਦਿੱਤੀ। ਕ੍ਰਿਸ਼ਨ ਭਗਵਾਨ ਨੇ ਇਹਦਾ ਪ੍ਰੇਮ ਵੇਖ ਕਰਕੇ ਆਪਦੇ ਪੈਰ ਦਾ ਅੰਗੂਠਾ ਇਹਦੇ ਪੈਰ ਦੇ ਅੰਗੂਠੇ ਰੱਖ ਕੇ ਬਾਂਹ ਤੋਂ ਫੜ ਕੇ ਕੁੱਬ ਕੱਢ ਕੇ ਸਿੱਧੀ ਕਰਦਾ ਹੈ, ਜਾਂ ਕੌਣ ਹੈ ਜਿਹੜਾ ਕੁੱਬੀ ਨੂੰ ਸਿੱਧਾ ਕਰ ਦੇਵੇ। ਇਸ ਪ੍ਰਕਾਰ ਸਾਧ ਸੰਗਤ ਜੀ
ਪਰਸ ਨਪਰਸ ਭਏ ਕੁਬਜਾ ਕਉ,
ਜਿਹੜੀ ਨਾ ਪਰਸਣ ਵਾਲੀ ਮਾਲਣ ਸੀ ਕੁਬਜਾ, ਉਹਨੂੰ ਕ੍ਰਿਸ਼ਨ ਭਗਵਾਨ ਦੇ ਚਰਨ ਜਦੋਂ ਪਰਸੇ,
ਲੈ ਬੈਕੁੰਠ ਸਿਧਾਰੇ,
ਲੈ ਕੇ ਬੈਕੁੰਠ ਵਿੱਚ ਚਲੇ ਗਏ, ਫਿਰ ਇਹਨੂੰ ਭਾਵਨਾ ਕੀਤੀ ਮੇਰੇ ਘਰ ਚ ਦਰਸ਼ਨ ਦਿਓ। ਉਸ ਵੇਲੇ ਮਾਂ ਆਪਣੇ ਊਧਵ ਨੂੰ ਨਾਲ ਲੈ ਕੇ ਕ੍ਰਿਸ਼ਨ ਭਗਵਾਨ ਨੇ ਇਹਦੇ ਘਰ ਵਿੱਚ ਜਾ ਕੇ ਦਰਸ਼ਨ ਦਿੱਤੇ ਸੀ। ਇਸ ਪ੍ਰਕਾਰ ਬੈਕੁੰਠ ਚ ਲੈ ਕੇ ਉਹਨੂੰ ਚਲੇ ਗਏ, ਐਸਾ ਜੀਵਨ ਉਹਦਾ ਉੱਚਾ ਬਣਾ ਦਿੱਤਾ ਉਸ ਮਾਲਣ ਦਾ, ਜਿਹੜੀ ਮਾਲਣ ਦੇ ਤਾਂ ਹੀ ਲੋਕ ਛੋਹਦੇ ਨਹੀਂ ਸਨ, ਇਸ ਪ੍ਰਕਾਰ ਦੀ ਕੁੱਬੀ ਸੀ, ਸੋ ਕੁਬਜਾਂ ਦਾ ਕੁੱਬ ਕੱਢ ਦਿੱਤਾ। ਇਸੇ ਪ੍ਰਕਾਰ ਸਾਧ ਸਿੰਘ ਜਿਹੜੀ ਸਾਡੀ ਬਿਰਤੀ ਕੁੱਬੀ ਹੋਈ ਹੈ ਮਾਲਣ ਕੁਬਜਾਂ ਦੀ ਨੀ ਆਈ, ਇਹਦਾ ਕੁੱਬ ਕੱਢ ਕੇ ਬੈਕੁੰਠ ਦੁਆਤ ਤੋਂ ਰੁਕਣ ਵਾਲਾ ਜਿਹੜਾ ਥਾਂ ਹੈ ਜਿੱਥੇ ਦੁਆਤ ਰੁਕ ਜੇ ਉਹ ਹੈ ਸਰੂਪ, ਉਸ ਵਿੱਚ ਲੈ ਕੇ ਮਹਾਰਾਜ ਸਾਹਿਬ ਚਲੇ ਜਾਂਦੇ ਹੈ। ਜਿਹੜੇ ਨਾ ਪਰਸਣ ਵਾਲੀ ਕੁਬਜਾਂ ਦੀ ਨਿਆਈ ਚਰਨ ਮਹਾਰਾਜ ਦੇ ਸੱਚੇ ਪਾਤਸ਼ਾਹ ਧਿਆਨ ਜੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਅਜਾ ਮਲ ਪ੍ਰੀਤ ਪੁੱਤਰ ਪ੍ਰਤ ਕੀਨੀ,
ਵੇਖੋ ਅਜਾ ਮਲ ਦੇ ਛੇ ਪੁੱਤ ਜਾਏ, ਵੇਸਵਾ ਪਾਪਾਂ ਦੇ ਫਲ ਛੇ ਲਹਿਆ, ਅਜਾ ਪਤ ਅਜਾ ਮਲ ਹੋ ਕੇ ਜਾਏ ਕਲਾਵਤਨੀ ਦੇ ਰਹਿਆ। ਅਜਾ ਮਲ ਦੇ ਛੇ ਪੁੱਤਰ ਸਨ, ਸੰਤਾਂ ਨੂੰ ਮਿਲਿਆ, ਜਿੱਥੇ ਇਹਦਾ ਅਸਥਾਨ ਸੀ ਬਾਹਰ ਰਹਿੰਦਾ ਸੀ ਝੁੱਗੀ ਪਾ ਕੇ, ਉੱਥੇ ਸੰਤਾਂ ਦੇ ਦਰਸ਼ਨ ਹੋਏ, ਤੇ ਬੇਸਵਾ ਨੇ ਕਿਹਾ ਸੰਤ ਨਾਰਾਜ਼ ਹੋਣਗੇ, ਮਾਸ ਨਾ ਅੱਜ ਧਰੀ, ਚਿੜੀਆਂ ਚਿੜੀਆਂ ਮਾਰ ਕੇ ਲਿਆਇਆ ਸੀ, ਫਿਰ ਚਨੇ ਉਬਾਲ ਕੇ ਸੰਤਾਂ ਦੇ ਪਾਸ ਲੈ ਗਿਆ। ਜਦੋਂ ਉਬਾਲ ਕੇ ਲਿਆ ਸੰਤਾਂ ਦੇ ਕੋਲੇ ਚਨੇ, ਮਹਾਤਮਾ ਪੁੱਛਦੇ ਵੀ ਕੀ ਕੰਮ ਕਰਦਾ ਹੁੰਦਾ, ਇਸ ਨੇ ਸੱਚੀ ਗੱਲ ਦੱਸਤੀ ਕਿ ਮਹਾਰਾਜ ਮੈਂ ਤਾਂ ਹੁਣ ਚਿੜੀਆਂ ਮਾਰ ਕੇ ਖਾਂਦਾ, ਹੋਰ ਮੇਰਾ ਕੋਈ ਕੰਮ ਨਹੀਂ ਹੈ, ਇਸ ਪ੍ਰਕਾਰ ਦਾ ਮੇਰਾ ਪਾਪ ਵਾਲਾ ਸੁਭਾਅ ਹੈ। ਸੰਤ ਕਹਿਣ ਲੱਗੇ ਕਿ ਤੂੰ ਪੜਿਆ ਵੀ ਹੈ? ਕਹਿੰਦੇ ਹਾਂ ਜੀ, ਛੇ ਅੰਗ ਵੇਦ ਦੇ ਸਿੱਖਿਆ, ਕਲਪ ਮਨੁੱਖਤ ਜੋਤਿਸ ਪਿੰਗਲ ਵਿਆਕਰਨ, ਇਹ ਛੇ ਅੰਗ ਹੀ ਮੈਨੂੰ ਵੇਦ ਦੇ ਆਉਂਦੇ। ਕਹਿੰਦੇ ਓਹੋ, ਐਡਾ ਵਿਦਵਾਨ ਹੋ ਕੇ ਏਡੇ ਪਾਸੇ ਗਿਰ ਗਿਆ, ਡਿੱਗ ਪਿਆ, ਹੁਣ ਤੇਰਾ ਉਧਾਰ ਕਿਸੇ ਹੋਰ ਸਾਧਨ ਨਾਲ ਨਹੀਂ ਹੋ ਸਕਦਾ, ਮਹਾਰਾਜ ਦੇ ਨਾਮ ਨਾਲ ਹੋ ਸਕਦਾ, ਤੇਰੇ ਪੁੱਤਰਾਂ ਦੇ ਨਾਮ ਕੀ ਹੈ? ਉਹਨਾਂ ਆਪਦੇ ਪੁੱਤਰਾਂ ਦਾ ਕਿਹਾ ਨਾ ਖੁਦਾ ਬਖਸ਼ੋ, ਕਿਸੇ ਦਾ ਨਾ ਅੱਲਾ ਦਿੱਤਾ ਦੱਸਿਆ। ਸੰਤ ਕਹਿਣ ਲੱਗੇ ਚੰਗਾ ਭਾਈ, ਨਾਰਾਇਣ ਨਾਮ ਜਿਹੜਾ ਹੁਣ ਤੇਰਾ ਪੁੱਤਰ ਜੰਮਣਾ ਹੈ, ਉਤੋਂ ਪੰਨਾ ਸੱਤਵਾਂ ਨਾਮ ਧਰਨ ਚਿੱਤੋਂ ਮਹਿਆ, ਗੁਰੂ ਦੁਆਰੇ ਹੋ ਕੇ ਨਾਮ ਨਾਰਾਇਣ, ਗੁਰਮੁਖ ਨਾਮ ਨਾਰਾਇਣ ਕਹਿਆ, ਗੁਰਾਂ ਦੁਆਰੇ ਨਾਰਾਇਣ ਨਾਮ ਰਖਾਈ। ਜੋ ਨਾਰਾਇਣ ਨਾਮ ਰੱਖਿਆ, ਅੰਤ ਦੇ ਵੇਲੇ ਪੁੱਤਰ ਛੋਟੇ ਦੇ ਨੂੰ ਚੇਤੇ ਕਰਨ ਚ ਜਮਾਂ ਨੂੰ ਵੇਖ ਕੇ ਡਰ ਕੇ ਪੁੱਤਰ ਦੇ ਬਹਾਨੇ ਮਹਾਰਾਜ ਨੂੰ ਚੇਤੇ ਕੀਤਾ। ਮਹਾਰਾਜ ਜਾਣ ਲਿਆ ਵੀ ਪੁੱਤਰ ਨੂੰ ਨੀ ਇਹ ਚੇਤੇ ਕਰਦਾ, ਸਾਨੂੰ ਚੇਤੇ ਕਰਦਾ ਹੈ। ਇਸ ਪ੍ਰਕਾਰ
ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ,
ਇਹ ਅਜਾਮਲ ਨੇ ਪ੍ਰੀਤ ਪੁੱਤਰ ਦੀ ਪ੍ਰਤੀ ਤਾਈ ਚੇਤੇ ਕਰਕੇ ਕੀਤੀ। ਵਾਹਿਗੁਰੂ ਦੇ ਨਾਲ ਇਉਂ ਪਿਆਰ ਲਾਇਆ, ਅੰਤਰਜਾਮੀ ਜਾਣਦੇ ਸਨ।
ਪਰ ਨਾਰਾਇਣ ਬੁਲਾਰੇ,
ਉਹ ਨਾਰਾਇਣ ਕਹਿ ਕੇ ਪੁੱਤਰ ਦਾ ਨਾਮ ਲੈ ਕੇ ਜਮਾਂ ਤੋਂ ਡਰਦੇ ਮਹਾਰਾਜ ਨੂੰ ਬੁਲਾਇਆ ਸੀ।
ਮੇਰੇ ਠਾਕੁਰ ਕਹਿ ਮਨ ਭਾਏ ਭਾਵ,
ਉਹ ਦੁਖੀ ਹੋਏ ਨੂੰ ਵਾਹਿਗੁਰੂ ਨੂੰ ਚੇਤੇ ਕੀਤਾ ਸੀ ਪੁੱਤਰ ਦੇ ਬਹਾਨੇ। ਮੇਰੇ ਠਾਕੁਰ ਅਕਾਲ ਪੁਰਖ ਨੂੰ ਉਹਦੀ ਸ਼ਰਧਾ ਪਾ ਗਈ, ਉਸ ਵੇਲੇ ਔਖੇ ਹੋਏ ਨੂੰ ਮਾਰਨ ਚੇਤੇ ਕੀਤਾ ਸੀ।
ਜਮ ਕਾਂਕਰ ਮਾਰ ਬਿਦਾਰੇ,
ਉਸੇ ਵੇਲੇ ਮਾਰਨ ਪ੍ਰਤੱਖ ਹੋ ਕੇ ਜਮ ਦੇ ਦੂਤ ਜਿਹੜੇ ਸੀ ਮਾਰਨ ਵਾਸਤੇ ਆਏ ਸੀ, ਉਹ ਬਾਜ਼ਾਰ ਤੇ ਖੰਡਾ ਦਿੱਤੇ, ਮਾਰ ਦਿੱਤੇ ਖੰਡਾ ਤੇ, ਹੁਸ਼ਿਆਰ ਹੋ ਕੇ ਮਾਰਤੇ। ਇਹ ਰਾਮਗਣ ਲੈਣ ਵਾਸਤੇ ਆ ਗਏ, ਜਮਗਣ ਦੂਰ ਹੋ ਗਏ। ਇਉਂ ਅਜਾਮਲ ਦੀ ਰੱਖਿਆ ਕੀਤੀ ਮਹਾਰਾਜ ਨੇ। ਅਜਾਮਲ ਉਹਦੇ ਆਕਾ ਇੱਕ ਵਾਰ
ਮਾਨੁਖ ਕਥਾ ਕਥ ਲੋਕ ਸੁਣਾਵੇ,
ਮਾਨੁਖ ਕਥਾ ਕਥ ਲੋਕ ਸੁਣਾਵੇ, ਇਹ ਜਿਹੜੇ ਮਨੁੱਖ ਲੋਕ ਹੈ ਕਥਾ ਤਾਂ ਕਰਨ ਜਾਣਦੇ ਹੈ, ਕਥ ਕਰਕੇ ਲੋਕਾਂ ਨੂੰ ਆਪਣੇ ਵਾਂਗੂ ਸੁਣਾਉਂਦੇ ਵੀ ਹਨ।
ਬੋਲੇ ਸੋ ਨਾ ਵਿਚਾਰ,
ਜਿਹੜੀ ਕਥਾ ਚ ਬਚਨ ਬੋਲਦੇ ਹੈ ਉਹ ਆਪਦੇ ਦਿਲ ਚ ਨਹੀਂ ਵਿਚਾਰਦੇ। ਕਿੱਡਾ ਮਹਾਤਮਾ ਮਹਾਰਾਜ ਦੇ ਨਾਮ ਦਾ, ਜੇ ਵਿਚਾਰ ਲੈਣ ਧਾਰਨ ਕਰ ਲੈਣ ਮੁਕਤ ਹੋ ਜਾਣ। ਇਹ ਵੀ ਜਿਵੇਂ ਪੰਡ ਤੇ ਕਥਾ ਕਰਦਾ ਸੀ ਤੇ ਪਰਮੇਸ਼ਰ ਦਾ ਨਾਮ ਸੁਣਿਆ, ਹੱਥ ਹੋਵੇ ਸਗਾਓ ਇਹ ਤੁਕ ਦੇ ਅਰਥ ਕਰਦਾ ਸੀ, ਤੇ ਉਸ ਵੇਲੇ ਗੁਜਰੀ ਸੁਣ ਕੇ ਉਹ ਪਾਰ ਹੋ ਗਈ ਤੇ ਪੰਡਿਤ ਨੂੰ ਨਿੰਦਾ ਕਰਨ ਵਾਸਤੇ ਚੱਲੀ। ਜਦੋਂ ਕਹਿੰਦਾ ਬੇੜੀ ਨੂੰ ਚੱਲੀਏ, ਕਹਿੰਦਾ ਇੱਕ ਦਿਨ ਮੈਂ ਨਾਮ ਸੁਣਿਆ ਤੇ ਮੈਨੂੰ ਦਰਿਆ ਡੋਬ ਨਹੀਂ ਸਕਿਆ, ਤੇ ਇੱਧਰ ਵੀ ਆਓ ਪੰਡਿਤ ਜੀ। ਨਿਸ਼ਚੇ ਤੋਂ ਬਗੈਰ ਪੰਡਿਤ ਡੁੱਬਣ ਲੱਗ ਗਿਆ ਸੀ। ਇਹ ਹਾਲਤ ਹੈ ਕਹਿੰਦੇ ਹਨ।
ਜੋ ਬੋਲੇ ਸੋ ਨਾ ਵਿਚਾਰ,
ਜਿਹੜੇ ਵਚਨ ਆਪ ਲੋਕਾਂ ਨੂੰ ਸੁਣਾਉਂਦੇ ਉਹਨਾਂ ਨੂੰ ਵਿਚਾਰਦੇ ਨੀ, ਕਮਾਉਂਦੇ ਨੀ, ਇਸ ਕਰਕੇ ਘਾਟਾ ਰਹਿੰਦਾ ਹੈ।
ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ,
ਨਿਸ਼ਚਾ ਵੀ ਨਹੀਂ ਆਉਂਦਾ ਭਾਵੇਂ ਕਿੱਡਾ ਵਿਦਵਾਨ ਬਣ ਜੇ, ਜਦੋਂ ਸਤਸੰਗਤ ਨਾਲ ਮਿਲਦਾ ਤਾਂ ਦ੍ਰਿੜਤਾ ਭਰੋਸਾ ਆਉਂਦਾ ਹੈ।
ਹਰ ਰਾਮ ਨਾਮ ਨਿਸਤਾਰੀ,
ਜੋ ਰਾਮ ਦਾ ਨਾਮ ਹੈ ਰਮਿਆ ਹੋਇਆ ਰਾਮ, ਉਸਦੇ ਨਾਮ ਹਰੀ ਦਾ ਦੁਨੀਆਂ ਤੋਂ ਤਾਰ ਦਿੰਦਾ ਹੈ ਨਿਸਪ੍ਰਪੰਚ ਤੋਂ।
ਜਬ ਲਗ ਜੀਉ ਪਿੰਡ ਹੈ
ਸਾਧ, ਇਹ ਜੀਵ ਦਾ ਐਸਾ ਆਦਤ ਹੈ ਟਾਲੇ ਮਟੋਲਿਆਂ ਚ ਸਾਰਾ ਸਮਾਂ ਗੁਜ਼ਾਰੀ ਜਾਂਦਾ, ਜਿੰਨਾ ਚਿਰ ਜ਼ਿੰਦਗੀ ਹੈ ਇਹਦੀ ਅਤੇ ਜਿੰਨਾ ਚਿਰ ਪਿੰਡ ਸਰੀਰ ਹੈ ਇਹ ਸਾਬਤ ਹਨਗੇ।
ਜਬ ਲਗ
ਜਿੰਨਾ ਚਿਰ ਜੀਵ ਵੱਖਰਾ ਨਹੀਂ ਹੋਇਆ ਦੇਹ ਤੋਂ, ਸੂਖਮ ਸਰੀਰ ਵੱਖਰਾ ਨਹੀਂ ਹੋਇਆ ਸਥੂਲ ਦੇ ਤੋਂ, ਉਹਨਾਂ ਚਿਰ
ਤਬ ਲੱਗ ਕਿਸ਼ ਨਾ ਸਮਾਰ,
ਉਹਨਾਂ ਚਿਰ ਕੁਛ ਨਹੀਂ ਇਹ ਸਮਾਰਦਾ, ਆਪਦਾ ਭਲਾ ਨਹੀਂ ਕਰ ਸਕਦਾ ਹੈ, ਕੋਈ ਥੋੜੇ ਮਾਤਰ ਵੀ ਮਹਾਰਾਜ ਨੂੰ ਯਾਦ ਨਹੀਂ ਕਰਦਾ ਹੈ।
ਜਬ ਘਰ ਮੰਦਰ ਆਗ ਲਗਾਨੀ,
ਜਿਵੇਂ ਕਿਸੇ ਆਦਮੀ ਦੇ ਘਰ ਵਿੱਚ ਮੰਦਰ ਪੱਕੇ ਵਿੱਚ ਜਾਂ ਕੱਚੇ ਵਿੱਚ ਮੰਦਰ ਨਾ ਅੰਦਰ ਘਰ ਦੇ ਅੰਦਰ ਅੱਗ ਲੱਗ ਜਾਵੇ।
ਕੱਢ ਕੂਪ ਕੱਢੇ ਪਨਿਹਾਰ,
ਉਦੋਂ ਕਹੇ ਵੀ ਖੂਹ ਹੁਣ ਪੱਟ ਲਈਏ ਧਰਤੀ ਚੋਂ ਕੱਢ ਲਈਏ, ਤੇ ਜਾਂ ਛਪਿਆ ਹੋਇਆ ਖੂਹ ਕੱਢ ਲਈਏ ਤੇ ਪਾਣੀ ਉਹਦੇ ਨਾਲ ਕੱਢ ਕੇ ਫੇਰ ਅੱਗ ਬੁਝਾਵਾਂਗੇ। ਦੱਸੋ ਕਦੋਂ ਹੁਣ ਕੂਪ ਕੱਢਿਆ ਖੱਟਿਆ ਤੇ ਕਦੋਂ ਪਾਣੀ ਕੱਢਿਆ ਤੇ ਕਦੋਂ ਅੱਗ ਬੁਝੀ, ਉਦੋਂ ਨੂੰ ਘਰ ਸਾਰਾ ਸੜ ਜਾਵੇਗਾ। ਇਸੇ ਪ੍ਰਕਾਰ
ਜਬ ਘਰ ਮੰਦਰ ਆਗ ਲਗਾਨੀ,
ਜਦੋਂ ਘਰ ਸਰੀਰ ਦੇ ਮੰਦਰ ਅੰਦਰ ਕਾਲ ਰੂਪੀ ਅੱਗ ਆ ਕੇ ਲੱਗੇਗੀ, ਅੰਤ ਦਾ ਸਮਾਂ ਆ ਜਾਏਗਾ।
ਕੱਢ ਕੂਪ ਕੱਢੇ ਪਨਿਹਾਰ,
ਉਦੋਂ ਕਹੂਗਾ ਮੈਂ ਕੱਢ ਕੇ ਖੂਹ ਪੱਟ ਕੇ ਸਾਧਨ ਕਰਕੇ ਪਨਿਹਾਰੇ ਪਰਮੇਸ਼ਰ ਦੀ ਭਗਤੀ ਜਾਂ ਜਪ ਤਪ ਰੂਪੀ ਪਾਣੀ ਕੱਢਾਂਗਾ। ਉਦੋਂ ਜਪ ਤਪ ਕੀ ਹੋਣਾ, ਜਬ ਲਗ ਅੰਤ ਨੀ, ਜਬ ਲਗ ਕਾਲ ਨਿਗਟਨੀ, ਜਿੰਨਾ ਚਿਰ ਜਬ ਲਗ ਵਿਕਲ ਪਈ ਨੀ ਬਾਨੀ, ਭਜ ਲੇ ਰੇ ਮਨ ਸਾਰੰਗ ਪਾਨੀ, ਆਪਣਾ ਭਾਸ਼ ਭਸ ਕੋ ਭਾਈ ਆਵੇ, ਅੰਤ ਨਾ ਭਜਿਆ ਜਾਈ। ਅੰਤ ਵੇਲੇ ਕਿੱਥੇ ਭਜਨ ਹੋਣਾ, ਜਦੋਂ ਹੁਣ ਸੁਖਾਲਾ ਹੁੰਦਾ ਨੀ ਕਰ ਸਕਦਾ, ਉਦੋਂ ਕਹੇਗਾ ਯਤਨ ਕਰੇਗਾ ਜਮਦੂਤਾਂ ਨੂੰ ਵੇਖ ਕੇ। ਜਮਦੂਤ ਕਹਿਣਗੇ ਅਬਕੇ ਰਾਹੇ ਜੰਮਣ ਨਾਹੀ, ਹੁਣ ਦਾ ਬੀਜਿਆ ਨੀ ਜੰਮ ਸਕਦਾ, ਪਹਿਲਾਂ ਕਰ ਲੈਣਾ ਸੀ ਤਾਂ ਜੇ ਕਰਨਾ ਸੀ ਭਜਨ।
ਸਾਕਤ ਸਿਉ ਮਨ ਮੇਲ ਨਾ ਕਰੀ ਆਹੋ,
ਜਿਹੜੇ ਸਾਕਤ ਪਰਮੇਸ਼ਰ ਤੋਂ ਬੇਮੋਹ ਕਰਨ ਵਾਲੇ ਸ਼ਕਤੀ ਮਾਇਆ ਦੇ ਉਪਾਸ਼ਕ ਹੈ ਉਹਨਾਂ ਨੂੰ ਬਾਣੀ ਨਾਲ ਤਾਂ ਕੁਛ ਨਾ ਕਹੋ, ਨਰਾਦਰੀ ਨਾ ਕਰੋ, ਚੁੱਪ ਰਹੋ ਤੇ ਮਨ ਦੇ ਨਾਲ ਮੇਲ ਉਹਨਾਂ ਨਾਲ ਉੱਕਾ ਹੀ ਨਾ ਕਰੋ।
ਹਰ ਹਰ ਨਾਮ ਵਿਸਾਰੇ,
ਸਾਕਤ ਕੌਣ ਪੁਰਖ ਹੈ ਮਹਾਰਾਜ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਹਰ ਹਰ ਦੇ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ ਹੈ, ਉਹ ਸਾਕਤ ਪੁਰਖ ਹੈ, ਹੋਰ ਕੌਣ ਹੈ, ਚਾਹੇ ਆਪਾਂ ਹੀ ਹੋਈਏ।
ਸਾਕਤ ਬਚਨ ਵਿਸ਼ੂਆ ਜਿਉ ਦਸੀਐ,
ਸਾਕਤ ਪੁਰਖ ਦੇ ਵਿਸ਼ਿਆਂ ਦੀ ਪੈਦਾ ਕਰਨ ਵਾਲੇ ਜਿਹੜੇ ਬਚਨ ਹੈ ਸਤਸੰਗਤ ਵੱਲੋਂ, ਨਾਮ ਸੰਤ ਜਨ ਬਿਛੂ ਦੇ ਸਨ, ਉਹਨਾਂ ਦੇ ਬਚਨ ਜਿਹੜੇ ਪਰਾਏ ਦੀ ਨਿੰਦਿਆ ਕਰਨੀ, ਆਪ ਦੀ ਉਸਤਤ ਕਰਨੀ, ਇਹ ਬਿਛੂ ਬਿਛੂ ਦੇ ਡੰਗ ਦੀ ਨਹੀਂ ਆਈ ਹੈ। ਜਿਹੜੇ ਬਿਛੂ ਸਾਧ ਸਿੰਘ ਜੀ ਪਹਾੜਾਂ ਦੇ ਵਿੱਚ ਰਹਿੰਦੇ ਹਨ ਅਤੇ ਉਹ ਖੱਡਾਂ ਵਿੱਚ ਰਹਿੰਦੇ ਹੈ ਅਤੇ ਉਹਦੇ ਸਿਲਾ ਅੱਗੇ ਲਾ ਦੀ ਦੀ ਹੈ, ਸਿਲਾ ਅੱਗੇ ਲਾਉਣ ਤੋਂ ਜਦੋਂ ਬਿਛੂ ਬਾਹਰ ਨਿਕਲਦਾ ਕਹਿੰਦੇ ਸਿਲਾ ਮੈਨੂੰ ਰੋਕਦੀ ਹੈ, ਉਹ ਡੰਗ ਮਾਰਦਾ, ਡੰਗ ਮਾਰਨ ਤੋਂ ਜਿਹੜੀ ਪੱਥਰ ਦੀ ਸਿਲਾ ਉਹ ਖੱਖੜੀਆਂ ਹੋ ਕੇ ਭੋਰਾ ਭੋਰਾ ਹੋ ਕੇ ਸੰਖੀਆ ਬਣ ਕੇ ਦਿਖਦੀ ਫਿਰਦੀ ਹੈ, ਇੰਨੀ ਜ਼ਹਿਰੀਲਾ ਹੁੰਦਾ ਬਿੱਛੂ। ਸੋ ਇਸ ਪ੍ਰਕਾਰ ਦਰਿਆਵਾਂ ਵਿੱਚ ਵੀ ਹੁੰਦੇ ਕਈ ਥਾਈਂ, ਉਹ ਜਿੱਥੇ ਸਿਲਾ ਤੇ ਬੈਠ ਕੇ ਲੋਕ ਪਾਣੀ ਪੂਣੀ ਵਰਦੇ ਉਹਨਾਂ ਦੇ ਹੇਠੋਂ ਚਿੱਤ ਮਤਾਲੇ ਹੁੰਦੇ ਕੱਛੂ ਵਰਗੇ ਹੈ, ਪਰ ਉਹਨਾਂ ਦੇ ਵਿੱਚ ਥੋੜੇ ਥੋੜੇ ਅੰਗ ਵਿੱਚ ਚਿੱਤਰਕਾਰੀ ਜੀ ਹੁੰਦੀ ਹੈ, ਕਿਤੇ ਚਿੱਟੇ ਚਿੱਟੇ ਚਟਿਕਣੇ ਹੁੰਦੇ ਆ, ਉਹ ਬਿੱਛੂ ਹੁੰਦੇ ਹੈ। ਉਹ ਜੇ ਉੱਥੇ ਫੁਕਾਰਾ ਮਾਰਨ ਤਾਂ ਕਾਲਾ ਸ਼ਾਹ ਆਦਮੀ ਨੂੰ ਕਰ ਦਿੰਦੇ ਹੈ, ਇਸ ਪ੍ਰਕਾਰ ਦੇ ਉਹ ਬਿੱਛੂ ਹੈ। ਬਿਛੂਆਂ ਦੀ ਨਿਆਈ ਸਾਕਤ ਪੁਰਖਾਂ ਦੇ ਡੰਗ ਹੈ, ਐਸੇ ਬਚਨ ਬੋਲਦੇ ਹਨ।
ਤਜ ਸਾਕਤ ਪਰੈ ਪਰਾਰੇ,
ਇਹਨੇ ਜਿਹੜੇ ਸਾਕਤ ਆ ਪਰੇ ਤੋਂ ਪਰੇ ਛੱਡ ਦਿਓ ਭਾਈ, ਦੂਰ ਤੋਂ ਦੂਰ ਛੱਡ ਦਿਓ, ਨੇੜੇ ਨਾ ਆਵੋ। ਦੱਸ ਤਾਈ ਸਾਕਤ ਪਰੇ, ਸਾਕਤਾਂ ਨੂੰ ਪਰੇ ਹੋ ਜਾਓ ਛੱਡ ਕੇ, ਪਰਾਲੀ ਦੀ ਨਿਆਈ ਫੋਕੇ ਹਨ, ਮੰਦ ਕਰਮਾਂ ਨੂੰ ਕਰਨ ਵਾਲੇ, ਨਿਖਿਤ ਕਰਮਾਂ ਨੂੰ ਕਰਨ ਵਾਲੇ ਹਨ।
ਲੱਗ ਲੱਗ ਪ੍ਰੀਤ ਬਹੁ ਪ੍ਰੀਤ ਲਗਾਈ,
ਜਿਨ੍ਹਾਂ ਦੀ ਭਾਈ ਸਾਧ ਸੰਗਤ ਵਿੱਚ ਪ੍ਰੀਤੀ ਦੀ ਲਗਨ ਲੱਗੀ ਹੈ, ਮਨ ਕਰਕੇ ਲਗਨ ਲੱਗੀ ਹੈ, ਬਾਣੀ ਕਰਕੇ ਬਹੁਤ ਪ੍ਰੀਤ ਲਾਈ ਹੈ, ਤਨ ਕਰਕੇ।
ਲੱਗ ਸਾਧੂ ਸੰਗ ਸਵਾਰੇ,
ਸਾਧ ਸੰਗਤ ਦੀ ਲਗਨ ਦੇ ਨਾਲ ਜਿਹੜੇ ਲੱਗੇ ਹੈ ਉਹਨਾਂ ਦੇ ਆਪਣੇ ਜੀਵਨ ਲਗਨ ਨਾਲ ਸਵਾਰੇ ਗਏ, ਸੁਧਰ ਗਏ, ਸਾਧ ਸੰਗਤ ਦੀ ਐਸੀ ਲਗਨ ਹੋਈ ਹੈ।
ਮੁੜ ਕੇ ਬਚਨ ਸਤ ਸਤ ਕਰ ਮੰਨ,
ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਦੇ ਅੰਮ੍ਰਿਤ ਰੂਪ ਬਚਨ ਸਤ ਨਿਸ਼ਚੇ ਕਰਕੇ ਸੱਚੇ ਜਾਣ ਕੇ ਮੰਨਣਾ ਕੀਤੇ, ਮਨ ਬਾਣੀ ਸਰੀਰ ਕਰਕੇ,
ਮੇਰੇ ਠਾਕੁਰ ਬਹੁਤ ਪਿਆਰੇ,
ਉਹ ਮੇਰੇ ਸਵਾਮੀ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਪਿਆਰੇ ਹਨ, ਐਸੇ ਪੁਰਖ
ਪੂਰਵ ਜਨਮ ਪ੍ਰਚੂਨ ਕਮਾਏ,
ਉਹਨਾਂ ਨੂੰ ਪੂਰਵਲੇ ਜਨਮਾਂ ਦੇ ਸਾਧ ਸੰਗਤ ਜੀ ਪ੍ਰਚੂਨ ਨਿਸ਼ਕਾਮ ਕਰਮ ਕੀਤੇ ਹੈ। ਪ੍ਰਚੂਨ ਦੀ ਦੁਕਾਨ ਭੰਨ ਤੋੜ, ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਪ੍ਰਚੂਨੀਆਂ ਦੀਆਂ, ਇਸੇ ਪ੍ਰਕਾਰ ਨਿਸ਼ਕਾਮ ਕਰਮਾਂ ਰੂਪੀ ਪ੍ਰਚੂਨ ਕਰਮ ਜਿਨ੍ਹਾਂ ਨੂੰ ਪੂਰਵਲੇ ਜਨਮਾਂ ਚ ਕਮਾਏ ਹਨ।
ਹਰ 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 ਨਾਮ ਪਿਆਰੇ,
ਉਹਨਾਂ ਨੂੰ ਹਰੀ ਜੋ ਸਾਰਿਆਂ ਪਾਪਾਂ ਨੂੰ ਹਰਨ ਵਾਲਾ ਹੈ, ਉਹਨੂੰ ਨਾਮ ਉਹਨਾਂ ਨੂੰ ਪਿਆਰ ਤਾ ਮਹਾਰਾਜ ਜੀ ਨੇ, ਤੇ ਉਹ ਨਾਮ ਦੇ ਪਿਆਰੇ ਹੋ ਗਏ ਹਨ।
ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ,
ਸਤਿਗੁਰਾਂ ਦੀ ਕਿਰਪਾ ਕਰਕੇ ਅਮਰ ਕਰਨ ਵਾਲਾ ਅੰਮ੍ਰਿਤ ਰਸ ਬ੍ਰਹਮਾਨੰਦ ਉਹਨਾਂ ਨੂੰ ਸਾਧ ਸਿੰਘ ਜੀ ਪਾ ਲਿਆ ਹੈ।
ਰਸ ਗਾਵੇ ਰਸ ਵਿਚਾਰੇ,
ਰਸ ਕੀਰਤਨ ਨੂੰ ਪ੍ਰੇਮ ਨਾਲ ਗਾਉਂਦੇ ਹੈ ਤੇ ਰਸ ਪ੍ਰੇਮ ਦੇ ਨਾਲ ਹੀ ਵਿਚਾਰ ਕਥਾ ਕੀਰਤਨ ਦੀ ਕਰਦੇ ਹਨ।
ਹਰ ਹਰ ਰੂਪ ਰੰਗ ਸਭ ਤੇਰੇ,
ਹਰੀ ਹਰੇਕ ਪ੍ਰਕਾਰ ਦੇ ਚਾਰ ਖਾਣੀਆਂ ਦੇ ਜਿੰਨੇ ਰੂਪ ਹੈ, ਅੰਡੇ ਜਿਹੜੇ ਸਿਰ ਦੇ ਕੋਈ ਖਾਣੀ ਦੇ, ਸਾਰੇ ਹਰੇਕ ਰੂਪਾਂ ਵਿੱਚ ਤੇਰੇ ਹੀ ਰੰਗ ਰੰਗੇ ਹੋਏ ਹੈ, ਤੇਰੇ ਹੀ ਸੱਚੇ ਪਾਤਸ਼ਾਹ ਰੰਗ ਕੌਤਕ ਹਨ।
ਮੇਰੇ ਲਾਲਨ ਲਾਲ ਗੁਲਾਰੇ,
ਮੇਰੇ ਲਾਲਾਂ ਦੇ ਲਾਲ, ਪਿਆਰਿਆਂ ਦੇ ਪਿਆਰੇ, ਲਾਲ ਬੇਕੀਮਤ ਗੁਲਾਰੇ, ਚੂਹ ਚੂਹਾ ਰੰਗ ਦੀ ਨਿਆਈ। ਜਿਸ ਪ੍ਰਕਾਰ ਗੁਲਾਰ ਰੰਗ, ਸਾਧ ਸਿੰਘ ਜੀ ਗਾੜੇ ਰੰਗ ਦਾ ਨਾਮ ਹੈ, ਮਜੀਠੀ ਰੰਗ ਹੁੰਦਾ ਹੈ, ਫੇਰ ਮੇਰੇ ਲਾਲਾਂ ਪਿਆਰਿਆਂ ਦੇ ਪਿਆਰੇ ਗੁਲਾਰੇ, ਚੂਹ ਚੂਹੇ ਰੰਗ ਵਾਲੇ, ਚਿੱਤ ਨੂੰ ਖੜਾਉਣ ਵਾਲੇ,
ਜੈਸਾ ਰੰਗ ਦੇਹ ਸੋ ਹੋਵੇ।
ਗੁਲਾਰੇ ਗੋ ਨਾਮ ਹੈ ਸਾਧ ਸਿੰਘ ਜੀ, ਇੰਦਰੀਆਂ ਦਾ, ਇੰਦਰੀਆਂ ਦੇ ਵਿੱਚ ਵੀ ਰੰਗ ਚਾੜਨ ਵਾਲਾ ਜੋ ਹੈ, ਅਤੇ ਗੋ ਨਾਮ ਵੇਦਾਂ ਸ਼ਾਸਤਰਾਂ ਦਾ, ਉਹਨਾਂ ਦੁਆਰਾ ਜੋ ਲਗਨ ਲਾਉਣ ਵਾਲਾ ਹੈ ਪਰਮੇਸ਼ਰ ਵੇਦਾਂ ਸ਼ਾਸਤਰਾਂ ਦੁਆਰਾ, ਗੋ ਨਾਮ ਹੈ ਗੋ ਲੋਕ ਆਦਿਕ, ਬ੍ਰਹਮ ਲੋਕ ਆਦਿਕ, ਸਵਰਗ ਲੋਕ ਆਦਿਕਾਂ ਦੇ, ਉਹਨਾਂ ਦੇ ਸਾਰੇ ਆਨੰਦਾਂ ਨਾਲ ਵੀ ਗਾੜਾ ਆਨੰਦ ਜਿਹੜਾ ਦੇਣ ਵਾਲੇ ਹੋ ਆਪ।
ਜੈਸਾ ਰੰਗ ਦੇਹ ਸੋ ਹੋਵੇ।
ਇਹ ਮਹਾਰਾਜ ਜਿਹਾ ਜਿਹਾ ਕਿਸੇ ਨੂੰ ਰੰਗ ਬਖਸ਼ਣਾ ਹੈ ਉਹ ਰੰਗ ਉਹਨਾਂ ਨੂੰ ਚੜ ਜਾਂਦਾ ਹੈ ਅੰਦਰ।
ਨਾਨਕ ਜੰਤ ਵਿਚਾਰੇ,
ਇਹ ਵਿਚਾਰੇ ਜੀਵ ਜੰਤ ਗੁਰੂ ਸਾਹਿਬ ਜੀ ਕਹਿੰਦੇ ਕੀ ਹਨ, ਇਹ ਕੁਛ ਨੀ ਕਰਨ ਜੋਗੇ ਹਨ।